ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਮਹੱਲਾ ਪੰਜਵਾਂ, ਘਰ ਸਤਾਰਵਾਂ, ਆਸਾਵਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਾਨ ਪਿਆਰ ਹਾਂ। ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਾਨ ਪਿਆਰ ਹਾਂ। ਗੁਰ ਕਹਿਆ ਸੋ ਚਿਤ ਧਰ ਹਾਂ, ਅਨ ਸਿਉ ਤੋਰ ਫਿਰ ਹਾਂ। ਐਸੇ ਲਾਲਨ ਪਾਇਓ ਰੀ ਸਖੀ ਰਹਾਉ, ਪੰਕਜ ਮੋਹ ਸਰ ਹਾਂ। ਪਗ ਨਹੀਂ ਚੱਲੈ ਹਰ ਹਾਂ, ਗਹਿੜਿਓ ਮੂੜ ਨਰ ਹਾਂ। ਅਨਨ ਉਪਾਵ ਕਰ ਹਾਂ, ਤਉ ਨਿਕਸੈ ਸਰਣ ਪੈਰੀ ਸਖੀ। ਥਿਰ ਥਿਰ ਚਿਤ ਥਿਰ ਹਾਂ, ਬਣ ਗ੍ਰਿਹੋ ਸਮ ਸਰ ਹਾਂ। ਅੰਤਰ ਏਕ ਪਿਰ ਹਾਂ, ਬਾਹਰ ਅਨੇਕ ਧਰ ਹਾਂ। ਰਾਜਨ ਜੋਗ ਕਰ ਹਾਂ, ਕਹੋ ਨਾਨਕ ਲੋਗ ਅਲੋਗੀ ਰੀ ਸਖੀ। ਬਾਹਰ ਅਨੇਕ ਧਰ ਹਾਂ, ਰਾਜਨ ਜੋਗ ਕਰ ਹਾਂ, ਕਹੋ ਨਾਨਕ ਲੋਗ ਅਲੋਗੀ ਰੀ ਸਖੀ। ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਾਨ ਪਿਆਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੇ ਵਿੱਚ ਹਾਜ਼ਰ ਹੋ ਕੇ ਸਤਿਗੁਰੂ ਦੇ ਦਰਸ਼ਨ ਦੀਦਾਰੀ ਕਰ ਰਹੇ ਹੋ, ਅਤੇ ਨਾਲ ਹੀ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਅਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਅੱਗੇ ਜਿਨ੍ਹਾਂ ਸ਼ਬਦਾਂ ਦੀ ਪ੍ਰਾਰੰਭਤਾ ਹੋ ਰਹੀ ਹੈ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਗ ਆਸਾ ਵਿੱਚ ਤੇ 17ਵੇਂ ਕਰ ਸੁਰਤਾਲ ਦੇ ਵਿੱਚ ਉਚਾਰਨ ਕੀਤੇ ਹਨ, ਔਰ ਇਹਨਾਂ ਹੀ ਸ਼ਬਦਾਂ ਨੂੰ ਆਸਾਵਰੀ ਰਾਗਣੀ ਵਿੱਚ ਵੀ ਗਾਇਆ ਜਾ ਸਕਦਾ ਹੈ। ਆਸਾ ਅਤੇ ਆਸਾਵਰੀ, ਆਸਾ ਰਾਗ ਹੈ, ਆਸਾਵਰੀ ਰਾਗਣੀ ਹੈ। ਇਉਂ ਗੁਰੂ ਮਹਾਰਾਜ ਨੇ ਇਹਨਾਂ ਸ਼ਬਦਾਂ ਨੂੰ ਆਸਾ ਰਾਗ ਤੇ ਆਸਾਵਰੀ ਰਾਗਣੀ ਵਿੱਚ ਗਾਉਣ ਦਾ ਸੰਕੇਤ ਦਿੱਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋਂ ਰਹਿਤ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਅੱਗੇ ਸ਼ਬਦ ਉਚਾਰਨ ਕੀਤੇ ਹਨ ਉਹਨਾਂ ਦਾ ਤੁਕਾਂਤ ਹਾਂ ਸ਼ਬਦ ਦੇ ਨਾਲ ਲਿਖਿਆ ਹੈ। ਵੈਸੇ ਵੀ ਜਦੋਂ ਆਪਾਂ ਕੋਈ ਗੱਲਬਾਤ ਕਰਦੇ ਹਾਂ, ਗੱਲਬਾਤ ਚੱਲਦੀ ਵਿੱਚ ਹਾਂ ਸ਼ਬਦ ਦਾ ਪ੍ਰਯੋਗ ਹੁੰਦਾ ਹੈ, ਵੀ ਹਾਂ ਅੱਗੇ ਚੱਲੋ, ਫਿਰ ਦੂਸਰੀ ਗੱਲ ਹੁੰਦੀ ਹਾਂ ਠੀਕ ਹੈ ਹੁਣ ਅੱਗੇ ਚੱਲੋ। ਜਿਹੜਾ ਹਾਂ ਸ਼ਬਦ ਹੁੰਦਾ ਹੈ ਇਹ ਹੁੰਗਾਰੇ ਦਾ ਵਾਚਕ ਵੀ ਹੈ ਅਤੇ ਔਰ ਹਾਂ ਦਾ ਅਰਥ ਵੀ ਹਾਂ ਠੀਕ ਹੈ, ਇਉਂ ਵੀ ਇਸ ਦਾ ਅਰਥ ਲਾਇਆ ਜਾਂਦਾ ਹੈ। ਵੈਸੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਔਰ ਇਹ ਹਾਂ ਲਫ਼ਜ਼ ਜਾਂ ਇਹ ਅੱਖਰ ਇੱਕ ਅਨੁਪ੍ਰਾਸ ਵਜੋਂ ਹੀ ਵਰਤਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਵਾਹਿਗੁਰੂ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ ਇਹਦੇ ਬਾਰੇ ਇਸ ਸ਼ਬਦ ਵਿੱਚ ਚਾਨਣਾ ਪਾ ਰਹੇ ਹਨ। ਲਓ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ। ਹਾਂ ਹੇ ਭਾਈ, ਮੈਂ ਤੇ ਹਰ ਵੇਲੇ ਗੋਬਿੰਦ ਗੋਬਿੰਦ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਾ ਹਾਂ, ਹਰ ਹਰ ਮਨ ਪਿਆਰ ਹਾਂ। ਹਾਂ ਹੇ ਭਾਈ, ਸਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਲੱਗਿਆ ਹੋਇਆ ਹੈ। ਗੁਰ ਕਹਿਆ ਸੋਚਿਤ ਧਰ ਹਾਂ ਅਨਸਿਓ ਤੋਰ ਫੇਰ ਹਾਂ। ਜੋ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ ਮੈਂ ਉਸਨੂੰ ਆਪਣੇ ਚਿੱਤ ਵਿੱਚ ਧਾਰਨ ਕਰ ਰਿਹਾ ਹਾਂ, ਅਨਸਿਓ ਤੋਰ ਫੇਰ ਹਾਂ। ਮੈਂ ਹੋਰ ਪਾਸਿਓਂ ਆਪਣਾ ਮੋਹ ਤੋੜ ਕੇ ਅਤੇ ਆਪਣੇ ਮੋਹ ਨੂੰ ਗੁਰੂ ਵੱਲ ਮੋੜ ਲਿਆ ਹੈ। ਐਸੇ ਲਾਲਨ ਪਾਇਓ ਰੀ ਸਖੀ, ਐ ਸਖੀ ਇਸ ਢੰਗ ਦੇ ਨਾਲ ਮੈਂ ਉਸ ਲਾਲਨ ਪਿਆਰੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਭਾਵ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਣਾ, ਮਨ ਵਿੱਚ ਉਸਦੇ ਨਾਲ ਪਿਆਰ ਕਰਨਾ, ਗੁਰੂ ਦਾ ਕਿਹਾ ਉਪਦੇਸ਼ ਮਨ ਵਿੱਚ ਧਾਰਨ ਕਰਨਾ, ਹੋਰ ਪਾਸਿਆਂ ਤੋਂ ਪ੍ਰੀਤੀ ਤੋੜ ਕੇ ਗੁਰੂ ਦੇ ਸਨਮੁਖ ਹੋ ਜਾਣਾ, ਇਹ ਹੈ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੇ ਢੰਗ। ਅਤੇ ਇਹਨਾਂ ਪੰਕਤੀਆਂ ਨੂੰ ਗਿਆਨੀ ਹਰਬੰਸ ਸਿੰਘ ਜੀ ਨੇ ਇਹਨੂੰ ਇਸ ਰੂਪ ਦੇ ਵਿੱਚ ਵੀ ਅਰਥਾਇਆ ਹੈ, ਗੋਬਿੰਦ ਗੋਬਿੰਦ ਕਰ ਹਾਂ ਹੇ ਭਾਈ ਤੂੰ ਗੋਬਿੰਦ ਗੋਬਿੰਦ ਉਚਾਰਨ ਕਰ। ਇਸ ਢੰਗ ਦੇ ਨਾਲ ਵੀ ਉਹਨਾਂ ਨੇ ਇਹ ਰਹਾਉ ਤੱਕ ਪੰਕਤੀਆਂ ਦੀ ਲਵੰਤਾ ਲਾਈ ਹੈ। ਹਰ ਹਰ ਮਨ ਪਿਆਰ ਹਾਂ, ਤੂੰ ਆਪਣੇ ਮਨ ਵਿੱਚ ਉਸ ਵਾਹਿਗੁਰੂ ਦੇ ਨਾਲ ਪਿਆਰ ਧਾਰਨ ਕਰ। ਪਰ ਹਾਂ ਇਹ ਉੱਤਮ ਪੁਰਖ ਦੇ ਵਿੱਚ ਵਧੇਰੇ ਟੁੱਕਦਾ ਹੈ, ਬਈ ਮੈਂ ਗੋਬਿੰਦ ਗੋਬਿੰਦ ਕਰ ਰਿਹਾ ਹਾਂ, ਮਨ ਵਿੱਚ ਉਸ ਪ੍ਰਭੂ ਨਾਲ ਪਿਆਰ ਕਰ ਰਿਹਾ ਹਾਂ। ਉਸੇ ਢੰਗ ਦੇ ਨਾਲ ਵੀ ਅੱਗੇ ਐਸੇ ਲਾਲਨ ਪਾਇਓ ਰਹੀ ਸਖੀ ਉੱਤੋਂ ਪੁਰਖ ਦੇ ਵਿੱਚ ਬਿਆਨ ਕਰਦਿਆਂ ਹੋਇਆਂ ਫਿਰ ਸਪਸ਼ਟ ਕੀਤਾ ਵੀ ਹੈ, ਸਖੀ ਮੈਂ ਇਸ ਢੰਗ ਦੇ ਨਾਲ ਉਸ ਪਿਆਰੇ ਪਤੀ ਨੂੰ ਪ੍ਰਾਪਤ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਪੰਕਜ ਮੋਹ ਸਰ ਹਾਂ ਪਗ ਨਹੀਂ ਚੱਲੈ ਹਰ ਹਾਂ, ਪੰਕਜ ਮੋਹ ਸਰ ਹਾਂ। ਹਜ਼ੂਰ ਕਹਿੰਦੇ ਨੇ ਸੰਸਾਰ ਇੱਕ ਸਰ ਸਰੋਵਰ ਹੈ, ਇਹ ਇੱਕ ਤਲਾਅ ਹੈ, ਔਰ ਇਹਦੇ ਵਿੱਚ ਮੋਹ ਦਾ ਪੰਕਜ ਦਾ ਅਰਥ ਚਿੱਕੜ ਹੈ। ਪੰਕਜ ਇੱਥੇ ਚਿੱਕੜ ਦਾ ਵਾਚਕ ਹੈ। ਵੈਸੇ ਗੁਰਬਾਣੀ ਵਿੱਚ ਪੰਕਜ ਸ਼ਬਦ ਕਵਲ ਦੇ ਅਰਥਾਂ ਵਿੱਚ ਵੀ ਆਉਂਦੇ। ਪੰਕਜ ਪੰਕ ਚਿੱਕੜ ਤੋਂ ਜਾ ਪੈਦਾ ਹੋਇਆ, ਇਹ ਅਰਥ ਮਹਾਂਪੁਰਖ ਕਰਦੇ ਸਨ, ਪਰ ਕਿਧਰੇ ਪ੍ਰਕਰਨ ਦੇ ਅਨੁਸਾਰ ਹੁਣ ਇੱਥੇ ਪੰਕਜ ਦਾ ਅਰਥ ਚਿੱਕੜ। ਸੰਸਕ੍ਰਿਤ ਵਿੱਚ ਪੰਕਜ ਕਮਲ ਦੇ ਫੁੱਲ ਨੂੰ ਕਹਿੰਦੇ ਨੇ, ਪਰ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ ਪੰਕੀਏ, ਜਿੱਥੇ ਉਹ ਚਿੱਕੜ ਦਾ ਵਾਚਕ ਸ਼ਬਦ ਲਿਖਿਆ ਜਾਂਦਾ, ਉੱਥੇ ਯੀਏ ਦਾ ਪ੍ਰਯੋਗ ਹੁੰਦਾ, ਔਰ ਉਹ ਯੀਏ ਦੀ ਥਾਂ 'ਤੇ ਗੁਰੂ ਮਹਾਰਾਜ ਨੇ ਇੱਥੇ ਜੱਜਾ ਅੱਖਰ ਵਰਤਿਆ ਹੈ। ਇਹਦੇ ਬਾਰੇ ਡਾਕਟਰ ਵੀਰ ਸਿੰਘ ਜੀ ਨੇ ਪੰਕਜ ਦਾ ਅਰਥ ਵੀ ਪ੍ਰਾਕ੍ਰਿਤ ਭਾਸ਼ਾ ਦਾ ਪੰਕੀਏ ਸ਼ਬਦ ਤੋਂ ਪੰਕਜ ਸ਼ਬਦ ਬਣਿਆ ਹੈ। ਪੰਕਜ ਮੋਹ ਸਰ ਹਾਂ, ਸੰਸਾਰ ਇੱਕ ਸਰੋਵਰ ਹੈ, ਇਹਦੇ ਵਿੱਚ ਮੋਹ ਦਾ ਚਿੱਕੜ ਹੈ। ਹਾਂ ਹੇ ਭਾਈ, ਪੱਗ ਨਹੀਂ ਚੱਲੈ ਹਰ ਹਾਂ। ਹੁਣ ਜਦੋਂ ਮੋਹ ਦੇ ਚਿੱਕੜ ਵਿੱਚ ਪੈਰ ਫਸਿਆ ਹੋਵੇ, ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲ ਇਹ ਅੱਗੇ ਪੈਰ ਨਹੀਂ ਚੱਲ ਸਕਦਾ। ਜਿਸਦਾ ਮਨ ਮੋਹ ਦੇ ਚਿੱਕੜ ਵਿੱਚ ਖੁਭਿਆ ਹੋਵੇ, ਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਰਸਤੇ 'ਤੇ ਉਹਦਾ ਪੈਰ ਨਹੀਂ ਚੱਲ ਸਕਦਾ। ਹਾਂ ਇਹ ਗੱਲ ਠੀਕ ਹੈ। ਗਹਿੜਿਓ ਮੂੜ ਨਾ ਰਹਾਂ, ਅਨਨ ਉਪਾਵ ਕਰ ਹਾਂ। ਹਜ਼ੂਰ ਕਹਿੰਦੇ ਨੇ ਗਹਿੜਿਓ ਮੂੜ ਨਾ ਰਹਾਂ, ਇਸ ਮੂਰਖ ਨਰ ਪੁਰਸ਼ ਨੇ ਉਸ ਮੋਹ ਦੇ ਚਿੱਕੜ ਵਿੱਚ ਆਪਣੇ ਮਨ ਦੇ ਪੈਰ ਨੂੰ ਗਹਿੜਿਓ ਦਾ ਅਰਥ ਗੱਡਿਆ ਹੋਇਆ। ਇਸ ਮਨੁੱਖ ਨੇ ਉਸ ਮੋਹ ਦੇ ਚਿੱਕੜ ਵਿੱਚ ਆਪਣੇ ਮਨ ਦੇ ਪੈਰ ਨੂੰ ਗੱਡਿਆ ਹੋਇਆ ਹੈ। ਹਾਂ ਅਨਨ ਉਪਾਵ ਕਰ ਹਾਂ, ਤੇ ਨਾਲ ਹੀ ਮੈਂ ਲਗਾਤਾਰ ਇਹ ਯਤਨ ਵੀ ਕਰ ਰਿਹਾ ਹਾਂ ਵੀ ਇਸ ਚਿੱਕੜ ਦੇ ਵਿੱਚੋਂ ਕਿਵੇਂ ਨਿਕਲਿਆ ਜਾਵੇ, ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕਿਵੇਂ ਨਿਕਲ ਸਕਦਾ ਹਾਂ। ਤੇ ਅੱਗੇ ਜਵਾਬ ਹੈ, ਤਉ ਨਿਕਸੈ ਸਰਨ ਪੈਰੀ ਸਕੀ, ਹੇ ਸਕੀ, ਤਾਂ ਹੀ ਤੂੰ ਇਸ ਮੋਹ ਦੇ ਚਿੱਕੜ ਵਿੱਚੋਂ ਨਿਕਲ ਸਕਦੀ ਹੈ, ਤੇਰਾ ਮਨ ਇਸ ਮੋਹ ਤੋਂ ਮੁਕਤ ਹੋ ਸਕਦਾ ਹੈ ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾਵੇ। ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਇਸ ਮੋਹ ਦੇ ਚਿੱਕੜ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਅਨ ਨਾ ਉਪਾਵ ਕਰ ਹਾਂ, ਇਹ ਵੀ ਦੂਜਾ ਪਾਠ ਮੰਨਿਆ ਹੈ, ਮੈਂ ਕੋਈ ਹੋਰ ਯਤਨ ਵੀ ਨਹੀਂ ਕਰ ਰਿਹਾ। ਜਿਹੜਾ ਆਦਮੀ ਚਿੱਕੜ ਵਿੱਚ ਖੁਭਿਆ ਹੋਵੇ, ਉਹਦੇ ਕੋਲੋਂ ਕੋਈ ਹੋਰ ਯਤਨ ਹੁੰਦਾ ਵੀ ਨਹੀਂ। ਮੈਂ ਕੋਈ ਹੋਰ ਉਪਾਵ ਨਹੀਂ ਕਰ ਰਿਹਾ ਨਿਕਲਣ ਦਾ, ਮੇਰੇ ਪਾਸੋਂ ਕੁਛ ਹੁੰਦਾ ਹੀ ਨਹੀਂ। ਹਾਂ ਮੈਨੂੰ ਹੁਣ ਤੁਸੀਂ ਦੱਸੋ ਮੈਂ ਕਿਵੇਂ ਨਿਕਲ ਸਕਦਾ ਹਾਂ। ਅਤੇ ਉਹਦਾ ਜਵਾਬ ਹੈ, ਤਉ ਨਿਕਸੈ ਸਰਨ ਪੈ ਰਹੀ ਸਕੀ, ਹੇ ਸਕੀ, ਤੂੰ ਉਸ ਪਤੀ ਪਰਮੇਸ਼ਰ ਦੀ, ਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪੈ, ਤਾਂ ਹੀ ਤੂੰ ਇਸ ਮੋਹ ਦੇ ਚਿੱਕੜ ਤੋਂ ਬਾਹਰ ਨਿਕਲ ਸਕਦੀ ਹੈ। ਅਤੇ ਕੁਛ ਵਿਦਵਾਨਾਂ ਨੇ ਜਿਹੜਾ ਇਹ ਅਨਨ ਪਾਠ ਹੈ, ਇਹਦਾ ਅਰਥ ਹੈ ਵੀ ਲਗਾਤਾਰ ਵੀ ਮੈਂ ਯਤਨ ਵੀ ਕਰ ਰਿਹਾ ਨਿਕਲਣ ਦੇ, ਕਿਉਂਕਿ ਆਦਮੀ ਯਤਨ ਕਰਦਾ ਤਾਂ ਹੈ ਨਾ, ਚਾਹੇ ਖੁਭਿਆ ਹੀ ਹੋਵੇ। ਠੀਕ ਹੈ, ਉਸਦੇ ਵਿੱਚ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ ਵੱਖਰੀ ਗੱਲ ਹੈ। ਅਤੇ ਹੁਣ ਇਹ ਜਿਹੜਾ ਅਨਨ ਪਾਠ ਦਾ ਅਰਥ ਹੈ ਵੀ ਲਗਾਤਾਰ ਮੈਂ ਯਤਨ ਕਰ ਰਿਹਾ ਹਾਂ, ਅਤੇ ਦੂਸਰਾ ਅਨ ਨਾ ਉਪਾਵ ਕਰ ਹਾਂ, ਮੇਰੇ ਵਿੱਚ ਹੋਰ ਉਪਾਉ ਕਰਨ ਦੀ ਸਮਰੱਥਾ ਵੀ ਨਹੀਂ ਹੈ, ਮੈਂ ਜਦੋਂ ਖੁਭਿਆ ਹੋਇਆ, ਇਹ ਦੂਜਾ ਅਰਥ ਹੈ ਅਤੇ ਦੂਜਾ ਪਾਠ ਮੰਨ ਕੇ ਕੀਤਾ। ਕੁਛ ਪ੍ਰਾਚੀਨ ਬੀੜਾਂ ਦੇ ਵਿੱਚ ਇਹ ਅਨਨ ਦੀ ਥਾਂ 'ਤੇ ਅਨਕ ਪਾਠ ਵੀ ਲਿਖਿਆ ਮਿਲਦਾ ਵੀ ਅਨਕ ਉਪਾਵ ਕਰ ਹਾਂ, ਵੀ ਮੈਂ ਅਨੇਕਾਂ ਯਤਨ ਕਰ ਰਿਹਾ ਹਾਂ, ਪਰ ਆਮ ਪ੍ਰਚਲਿਤ ਸਰੂਪਾਂ ਦੇ ਵਿੱਚ ਅਨਨ ਪਾਠ ਹੀ ਆ ਰਿਹਾ ਹੈ। ਥਿਰ ਥਿਰ ਚਿੱਤ ਥਿਰ ਹਾਂ, ਬਾਨ ਗ੍ਰਿਹੋ ਸੰਸਰ ਹਾਂ। ਲੋ ਹਜ਼ੂਰ ਕਹਿੰਦੇ ਨੇ ਬਈ ਥਿਰ ਥਿਰ ਚਿੱਤ ਥਿਰ ਹਾਂ, ਮੈਂ ਆਪਣੇ ਚਿੱਤ ਨੂੰ ਮਨ ਕਰਕੇ ਵੀ ਸਥਿਰ ਕੀਤਾ ਹੈ, ਬਾਣੀ ਕਰਕੇ ਵੀ ਇਹਨੂੰ ਸਥਿਰ ਕੀਤਾ ਹੈ, ਅਤੇ ਸਰੀਰ ਕਰਕੇ ਵੀ ਆਪਣੇ ਚਿੱਤ ਨੂੰ ਸਥਿਰ ਕਰਨ ਦਾ ਲਗਾਤਾਰ ਯਤਨ ਕੀਤਾ ਹੈ। ਅਤੇ ਬਾਨ ਗ੍ਰਿਹ ਸੰਸਰ ਹਾਂ, ਹੁਣ ਐਸੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਚਿੱਤ ਟਿਕਾਓ ਵਿੱਚ ਆ ਗਿਆ, ਹੁਣ ਬਣ ਜੰਗਲ ਅਤੇ ਗ੍ਰਿਹ ਘਰ ਇਹ ਮੈਨੂੰ ਦੋਵੇਂ ਇੱਕ ਬਰਾਬਰ ਪ੍ਰਤੀਤ ਹੋ ਰਹੇ ਨੇ। ਹੁਣ ਚਾਹੇ ਮੈਂ ਘਰ ਦੇ ਵਿੱਚ ਹਾਂ ਅਤੇ ਚਾਹੇ ਜੰਗਲ ਦੇ ਵਿੱਚ ਹਾਂ, ਮੇਰਾ ਮਨ ਇੱਕ ਰਸ ਇਕਾਗਰਤਾ ਵਿੱਚ ਰਹਿੰਦਾ ਹੈ। ਘਰ ਅਤੇ ਜੰਗਲ ਇੱਕ ਬਰਾਬਰ ਮੈਨੂੰ ਪ੍ਰਤੀਤ ਹੋ ਰਹੇ ਨੇ। ਅੰਤਰ ਏਕ ਪਿਰ ਹਾਂ, ਬਾਹਰ ਅਨੇਕ ਧਰ ਹਾਂ। ਲੋ ਹਜ਼ੂਰ ਕਹਿੰਦੇ ਨੇ ਮੇਰੇ ਅੰਦਰ ਇੱਕ ਪਤੀ ਪਰਮਾਤਮਾ ਵਸ ਰਿਹਾ ਹੈ ਅਤੇ ਬਾਹਰ ਅਨੇਕ ਧਰ ਹਾਂ, ਜਿਹੜੀਆਂ ਹੋਰ ਅਨੇਕਾਂ ਹੀ ਵਸਤਾਂ ਮੇਰੇ ਅੰਦਰ ਸਨ, ਮੈਂ ਉਹਨਾਂ ਨੂੰ ਬਾਹਰ ਕੱਢ ਕੇ ਰੱਖ ਦਿੱਤਾ ਹੈ। ਭਾਵ ਜਦੋਂ ਵਾਹਿਗੁਰੂ ਪਰਮੇਸ਼ਰ ਅੰਦਰ ਆ ਜਾਂਦਾ ਹੈ ਅਤੇ ਜਿਹੜੇ ਹੋਰ ਵਿਸ਼ੇ ਨੇ, ਵਿਕਾਰ ਨੇ, ਪਾਪ ਨੇ, ਉਹ ਸਾਰੇ ਬਾਹਰ ਨਿਕਲ ਜਾਂਦੇ ਨੇ। ਇਸ ਲਈ ਹੋਰ ਜਿੰਨੀਆਂ ਚੀਜ਼ਾਂ ਨੇ ਮੇਰੇ ਮਨ ਦੇ ਵਿੱਚ, ਮੈਂ ਉਹਨਾਂ ਨੂੰ ਬਾਹਰ ਕੱਢ ਕੇ ਰੱਖ ਦਿੱਤਾ ਹੈ। ਰਾਜਨ ਜੋਗ ਕਰ ਹਾਂ, ਕਹੋ ਨਾਨਕ ਲੋਗ ਅਲੋਗੀ ਰੀ ਸਖੀ। ਹਜ਼ੂਰ ਕਹਿੰਦੇ ਨੇ ਮੈਂ ਤੇ ਰਾਜਨ ਯੋਗ, ਰਾਜ ਯੋਗ ਕਰ ਰਿਹਾ ਹਾਂ। ਗੁਰੂ ਨਾਨਕ ਦੇ ਘਰ ਦੇ ਵਿੱਚ ਰਾਜ ਯੋਗ ਹੀ ਪ੍ਰਵਾਨ ਹੈ। ਰਾਜ ਯੋਗ ਕਿਸ ਨੂੰ ਕਹਿੰਦੇ ਨੇ? ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਵੀ ਘਰ ਦੇ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਅਤੇ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਨਾਲ ਜੋੜੀ ਰੱਖਣਾ, ਸੁਰਤ ਨੂੰ ਸ਼ਬਦ ਨਾਲ ਜੋੜੀ ਰੱਖਣਾ, ਇਹ ਰਾਜ ਯੋਗ ਹੈ। ਹਜ਼ੂਰ ਕਹਿੰਦੇ ਨੇ ਰਾਜਨ ਯੋਗ ਕਰ ਹਾਂ, ਮੈਂ ਰਾਜ ਯੋਗ ਕਰ ਰਿਹਾ ਹਾਂ, ਜਿਹੜਾ ਸਭ ਤੋਂ ਸ਼੍ਰੋਮਣੀ ਯੋਗ ਹੈ। ਘਰ ਵਿੱਚ ਰਹਿ ਕੇ ਵਾਹਿਗੁਰੂ ਦੇ ਨਾਲ ਜੁੜਨਾ, ਮੈਂ ਰਾਜ ਯੋਗ ਕਰ ਰਿਹਾ ਹਾਂ। ਕਹੋ ਨਾਨਕ ਲੋਕ ਅਲੋਗੀ ਰੀ ਸਖੀ, ਹੇ ਸਖੀ, ਇਹ ਜਿਹੜੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿਹੜੀ ਇਹ ਰੀਤ ਹੈ, ਲੋਕ ਅਲੋਗੀ, ਇਹ ਆਮ ਲੋਕਾਂ ਦੇ ਨਾਲੋਂ ਅਲੋਗੀ, ਅਲੌਕਿਕ ਹੈ, ਨਿਰਾਲੀ ਹੈ, ਕਿਉਂਕਿ ਗੁਰੂ ਨਾਨਕ ਦਾ ਮਾਰਗ ਦੂਜੇ ਪੰਥਾਂ ਨਾਲੋਂ ਵੱਖਰਾ ਹੈ। ਕੀ ਤੁਸ ਆਪਣਾ ਪੰਥ ਨਿਰਾਲਾ? ਕਿਉਂ, ਜਿਹੜੇ ਪਹਿਲੇ ਸਾਧੂ ਸਨ, ਰਿਸ਼ੀ ਮੁਨੀ ਸਨ, ਉਹ ਤਾਂ ਇਹ ਗੱਲ ਕਹਿੰਦੇ ਸਨ ਬਈ ਤੁਸੀਂ ਘਰ ਬਾਰ ਛੱਡ ਦਿਓ ਅਤੇ ਜੰਗਲਾਂ ਵਿੱਚ ਜਾ ਕੇ, ਪਹਾੜਾਂ ਵਿੱਚ ਜਾ ਕੇ ਤਪੱਸਿਆ ਕਰੋ, ਯੋਗ ਕਰੋ, ਅਤੇ ਫਿਰ ਤੁਹਾਨੂੰ ਰੱਬ ਮਿਲ ਸਕਦਾ ਹੈ। ਪਰ ਗੁਰੂ ਨਾਨਕ ਨੇ ਆਖਿਆ ਨਹੀਂ, ਛੱਡਣਾ ਨਹੀਂ ਚਾਹੀਦਾ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਮਾਤਮਾ ਦੀ ਭਗਤੀ ਕਰੋ। ਰੇ ਮਨ ਐਸੋ ਕਰਸ ਨਿਆਸਾ, ਬਨਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੇ ਉਦਾਸਾ। ਇਹ ਜਿਹੜਾ ਗੁਰੂ ਨਾਨਕ ਦਾ ਪੰਥ ਹੈ, ਲੋਕ ਅਲੋਗੀ ਰੀ ਸਖੀ, ਹੇ ਸਖੀ, ਇਹ ਲੋਕਾਂ ਦੇ ਨਾਲੋਂ ਅਲੌਕਿਕ ਪੰਥ ਹੈ। ਸਿੱਖੀ ਦਾ ਮਾਰਗ ਇੱਕ ਨਿਰਾਲਾ ਪੰਥ ਹੈ। ਅਸਾਵਰੇ ਮਹੱਲਾ ਪੰਜਵਾਂ, ਮਨਸਾ ਏਕ ਮਾਨ ਹਾਂ, ਗੁਰਸਿਉ ਨੇਤ ਧਿਆਨ ਹਾਂ। ਹੁਣ ਅੱਗੇ ਫਿਰ ਅਸਾਵਰੀ ਰਾਗਣੀ ਵਿੱਚ ਸਤਿਗੁਰੂ ਦੂਸਰਾ ਸ਼ਬਦ ਉਚਾਰਨ ਕਰ ਰਹੇ ਨੇ, ਮਨਸਾ ਏਕ ਮਾਨ ਹਾਂ। ਮਨਸਾ ਦਾ ਅਰਥ ਮੈਂ ਆਪਣੀ ਬੁੱਧੀ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਤੇ, ਮਾਨ ਹਾਂ ਦਾ ਅਰਥ ਨਿਸ਼ਚਾ ਕਰਦਾ ਹਾਂ, ਮੈਂ ਆਪਣੀ ਬੁੱਧੀ ਵਿੱਚ ਇੱਕ ਵਾਹਿਗੁਰੂ ਤੇ ਭਰੋਸਾ ਕਰਦਾ ਹਾਂ। ਗੁਰਸਿਉ ਨੇਤ ਧਿਆਨ ਹਾਂ, ਤੇ ਹਮੇਸ਼ਾ ਗੁਰੂ ਦੇ ਨਾਲ ਹੀ ਆਪਣਾ ਧਿਆਨ ਜੋੜੀ ਰੱਖਦਾ ਹਾਂ। ਮਨਸਾ ਏਕ ਮਾਨ ਹਾਂ, ਗਿਆਨੀ ਹਰਬੰਸ ਸਿੰਘ ਜੀ ਨੇ ਇਹਦਾ ਅਰਥ ਇਉਂ ਵੀ ਕੀਤਾ, ਮਨਸਾ ਏਕ ਮਾਨ ਹਾਂ, ਮਾਨ ਮੇਰੇ ਮਨ ਦੇ ਵਿੱਚ, ਇੱਕੋ ਹੀ ਮਨਸਾ ਦਾ ਅਰਥ ਵਾਸ਼ਨਾ ਹੈ, ਪਰ ਇਹ ਜਿਹੜੇ ਅਰਥ ਨਾਲੋਂ ਇਹ ਵਧੇਰੇ ਟੁਕਦਾ, ਮਨਸਾ ਏਕ ਮਾਨ ਹਾਂ। ਮਹਾਂਪੁਰਖ ਇਹ ਅਰਥ ਕਰਦੇ ਸਨ ਵੀ ਮੈਂ ਆਪਣੀ ਬੁੱਧੀ ਵਿੱਚ ਇੱਕ ਵਾਹਿਗੁਰੂ ਤੇ ਭਰੋਸਾ ਰੱਖਦਾ ਹਾਂ, ਇੱਕ ਨੂੰ ਮੰਨਦਾ ਹਾਂ, ਗੁਰਸਿਉ ਨੇ ਧਿਆਨ ਹਾਂ, ਤੇ ਗੁਰੂ ਦੇ ਨਾਲ ਹਮੇਸ਼ਾ ਲਈ ਮੇਰਾ ਧਿਆਨ ਜੁੜਿਆ ਰਹਿੰਦਾ ਹੈ। ਦ੍ਰਿੜ ਸੰਤ ਮੰਤ ਗਿਆਨ ਹਾਂ, ਸੇਵਾ ਗੁਰ ਚਰਾਨ ਹਾਂ। ਦ੍ਰਿੜ ਸੰਤ ਮੰਤ ਗਿਆਨ ਹਾਂ, ਮੈਂ ਸੰਤ ਸ਼ਾਂਤ ਸਰੂਪ ਸਤਿਗੁਰੂ ਦੇ ਮੰਤਰ ਨੂੰ ਤੇ ਨਾਲ ਗਿਆਨ ਨੂੰ ਆਪਣੇ ਮਨ ਵਿੱਚ ਦ੍ਰਿੜ ਕੀਤਾ ਹੋਇਆ। ਦ੍ਰਿੜ ਸੰਤ ਮੰਤ ਗਿਆਨ ਹਾਂ, ਹਾਂ ਮੈਂ ਆਪਣੇ ਮਨ ਵਿੱਚ ਸਤਿਗੁਰੂ ਦੇ ਮੰਤਰ ਨੂੰ, ਵਾਹਿਗੁਰੂ ਗੁਰਮੰਤਰ ਹੈ, ਮੂਲ ਮੰਤਰ ਹੈ, ਅਤੇ ਗੁਰੂ ਦੇ ਗਿਆਨ ਨੂੰ ਮਨ ਵਿੱਚ ਦ੍ਰਿੜ ਪੱਕਾ ਕੀਤਾ ਹੋਇਆ। ਸੇਵਾ ਗੁਰ ਚਰਾਨ ਹਾਂ, ਅਤੇ ਨਾਲ ਹੀ ਹੇ ਭਾਈ ਮੈਂ ਸਤਿਗੁਰੂ ਦੇ ਚਰਨਾਂ ਦੀ ਸੇਵਾ ਵੀ ਕਰਦਾ ਹਾਂ। ਤਉ ਮਿਲੀਐ ਗੁਰ ਕਿਰਪਾਨ ਮੇਰੇ ਮਨਾ, ਐ ਮੇਰੇ ਮਨਾ ਇਹ ਗੱਲ ਯਾਦ ਰੱਖ, ਜਦੋਂ ਗੁਰੂ ਕਿਰਪਾਨ, ਗੁਰੂ ਕਿਰਪਾ ਕਰਦੇ ਨੇ ਤਾਂ ਉਹ ਮਿਲ ਗਿਆ, ਤਾਂ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਜਾਂਦਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਪਰਮੇਸ਼ਰ ਦੇ ਨਾਲ ਕਦੀ ਮਿਲਾਪ ਨਹੀਂ ਹੋ ਸਕਦਾ। ਰਹਾਓ ਵਿਸ਼ਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਟੂਟੇ ਅਨ ਭਰਾਨ ਹਾਂ ਰਵਿਓ ਸਰਬ ਥਾਨ ਹਾਂ। ਐ ਮਨਾ, ਗੁਰੂ ਦੀ ਕਿਰਪਾ ਨਾਲ ਟੂਟੇ ਅਨ ਭਰਾਨ ਹਾਂ, ਅਨ ਅਰਥ ਜਿਹੜੇ ਹੋਰ ਭਰਮ ਭੁਲੇਖੇ ਸਨ ਉਹ ਸਾਰੇ ਟੁੱਟ ਗਏ ਨੇ। ਰਵਿਓ ਸਰਬ ਥਾਨ ਹਾਂ, ਹੁਣ ਸਭ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਹੋ ਰਿਹਾ ਹੈ, ਸਾਨੂੰ ਇਸ ਗੱਲ ਦਾ ਨਿਸ਼ਚਾ ਆ ਗਿਆ ਹੈ। ਲਹਿਓ ਜਮ ਪਏ ਆਨ ਹਾਂ ਪਾਇਓ ਪੇੜ ਥਾਨ ਹਾਂ। ਹਜ਼ੂਰ ਕਹਿੰਦੇ ਨੇ ਲਹਿਓ ਜਮ ਪਏ ਆਨ ਹਾਂ, ਜਿਹੜਾ ਭਿਆਨਕ ਜਮ ਦਾ ਡਰ ਸੀ ਹੁਣ ਉਹ ਵੀ ਲਹਿ ਗਿਆ। ਹਾਂ, ਇਸ ਦੇ ਨਾਲ ਹੀ ਪਾਇਓ ਪੇੜ ਥਾਨ ਹਾਂ, ਜੋ ਸਭ ਦਾ ਪੇੜ ਮੂਲ ਰੂਪ ਅਸਥਾਨ ਕੀ ਹੈ, ਬ੍ਰਹਮ ਅਕਾਲ ਪੁਰਖ, ਉਹਨੂੰ ਅਸਾਂ ਪ੍ਰਾਪਤ ਕਰ ਲਿਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ। ਪੇੜ ਥਾਨ ਦਾ ਅਰਥ ਮੂਲ ਰੂਪ ਅਸਥਾਨ, ਉਹ ਅਕਾਲ ਪੁਰਖ ਹੀ ਹੈ ਜਿੱਥੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਪਾਇਓ ਪੇੜ ਥਾਨ ਹਾਂ, ਅਸੀਂ ਉਸ ਮੂਲ ਰੂਪੀ ਅਸਥਾਨ ਨੂੰ ਪਾਪ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਤਾਂ ਚੂਕੀ ਸਗਲ ਕਾਨ, ਜਦੋਂ ਵਾਹਿਗੁਰੂ ਲੱਭ ਗਿਆ ਕਿ ਹੁਣ ਫਿਰ ਸਾਰੀ ਹੀ ਕਾਨ ਕਨੌੜ ਚੁੱਕੀ ਗਈ ਹੈ, ਹੋਰ ਦੁਨੀਆਂ ਦੀ ਮੁਥਾਜੀ ਸਾਰੀ ਖਤਮ ਹੋ ਗਈ ਹੈ। ਲਹਿਣੋ ਜਿਸ ਮਥਾਨ ਹਾਂ ਪੈ ਪਾਵਕ ਪਾਰ ਪੁਰਾਨ ਹਾਂ। ਲੋ ਹਜ਼ੂਰ ਕਹਿੰਦੇ ਨੇ ਲਹਿਣੋ ਜਿਸ ਮਥਾਨ ਹਾਂ, ਮਥਾਨ ਕਹਿੰਦੇ ਨੇ ਮੱਥੇ ਨੂੰ, ਜਿਸ ਦੇ ਮੱਥੇ ਤੇ ਵਾਹਿਗੁਰੂ ਨੇ ਲਹਿਣੋ ਦਾ ਅਰਥ ਚੰਗਾ ਭਾਗ ਲਿਖਿਆ ਹੋਇਆ ਹੈ। ਪੈ ਪਾਵਕ ਪਾਰ ਪੁਰਾਨ ਹਾਂ, ਉਹ ਜਿਹੜਾ ਅੱਗ ਦਾ ਸਮੁੰਦਰ, ਪੈ ਪੈਦਾਰਥ ਬਹੁਤ ਡਰਾਉਣਾ, ਪੈ ਪਾਵਕ ਵੀ ਜਿਹੜਾ ਬਹੁਤ ਡਰਾਉਣਾ ਅੱਗ ਦਾ ਸਮੁੰਦਰ ਸੰਸਾਰ ਹੈ, ਪਾਰ ਪੁਰਾਨ ਹਾਂ, ਉਹ ਇਸ ਤੋਂ ਪਾਈ ਪਾਰ ਪੈ ਜਾਂਦਾ ਹੈ। ਨਿਜ ਕਰ ਤਿਸਹਿ ਥਾਨ ਹਾਂ ਹਰ ਰਸ ਰਸਹਿ ਮਾਨ ਹਾਂ। ਹਜ਼ੂਰ ਕਹਿੰਦੇ ਨੇ ਪਾਈ ਫਿਰ ਉਹਦਾ ਆਪਣੇ ਨਿਜ ਘਰ ਦੇ ਵਿੱਚ ਅਸਥਾਨ ਬਣ ਜਾਂਦਾ ਹੈ। ਆਪਣਾ ਨਿਜ ਘਰ ਕੀ ਹੈ? ਤੁਰਿਆ ਪਦ, ਆਤਮਕ ਅਡੋਲ ਅਵਸਥਾ, ਅਥਵਾ ਵਾਹਿਗੁਰੂ ਦਾ ਸਰੂਪ, ਉਸਦਾ ਸੱਚਖੰਡ, ਉਸ ਨਿਜ ਘਰ ਦੇ ਵਿੱਚ ਉਸਦਾ ਅਸਥਾਨ ਬਣ ਜਾਂਦਾ ਹੈ। ਹਰ ਰਸ ਰਸਹਿ ਮਾਨ ਹਾਂ, ਫਿਰ ਹੋਰ ਸਾਰੇ ਰਸਾਂ ਦੇ ਵਿੱਚੋਂ ਤੇ ਜਿਹੜਾ ਵਾਹਿਗੁਰੂ ਦੇ ਨਾਮ ਦਾ ਰਸ ਸਭ ਤੋਂ ਉੱਤਮ ਹੈ। ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਉਹ ਸਾਰੇ ਰਸਾਂ ਵਿੱਚੋਂ ਵਾਹਿਗੁਰੂ ਦੇ ਨਾਮ ਬਾਣੀ ਦੇ ਰਸ ਨੂੰ ਹਮੇਸ਼ਾ ਲਈ ਮਾਣਦਾ ਹੈ। ਲਾਥੀ ਤਿਸ ਪੁਖਾਨ ਹਾਂ ਨਾਨਕ ਸਹਿਜ ਸਮਾਇਓ ਰੇ ਮਨਾ। ਲੋ ਹਜ਼ੂਰ ਕਹਿੰਦੇ ਨੇ ਐ ਮਨਾ, ਉਹਦੀ ਸਾਰੀ ਤ੍ਰਿਸ਼ਨਾ ਦੀ ਤ੍ਰਿਖਾ ਤੇ ਆਸਾ ਦੀ ਭੁੱਖ ਲੈ ਗਈ ਹੈ। ਤਿਸ ਪੁਖਾਨ, ਵੀ ਆਸਾ ਤੇ ਤ੍ਰਿਸ਼ਨਾ ਦੀ ਭੁੱਖ ਤੇ ਉਹਦੀ ਦੂਰ ਹੋ ਗਈ। ਨਾਨਕ ਸਹਿਜ ਸਮਾਇਓ ਰੇ ਮਨਾ, ਤੇ ਐ ਮਨਾ ਫਿਰ ਉਹ ਸਹਿਜ ਅਵਸਥਾ ਦੇ ਵਿੱਚ, ਅਥਵਾ ਜੋ ਸਹਿਜ ਅਕਾਲ ਪੁਰਖ ਵਾਹਿਗੁਰੂ ਗਿਆਨ ਸਰੂਪ ਹੈ, ਉਹਦੇ ਵਿੱਚ ਲੀਨ ਹੋ ਗਿਆ। ਆਸਾਵਰੀ ਮਹੱਲਾ ਪੰਜਵਾਂ, ਹਰ 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 ਗੁਣੀ ਹਾਂ ਜਪੀਐ ਸਹਿਜ ਧੁਨੀ ਹਾਂ। ਹੁਣ ਅੱਗੇ ਆਸਾਵਰੀ ਦਾ ਤੀਸਰਾ ਸ਼ਬਦ ਆਰੰਭ ਹੋ ਰਿਹਾ ਹੈ। ਹਜ਼ੂਰ ਕਹਿੰਦੇ ਨੇ ਹਰ 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 ਗੁਣੀ ਹਾਂ। ਹਾਂ ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਗੁਣੀ ਹਾਂ। ਬਈ ਉਹ ਗੁਣਾਂ ਦਾ ਭੰਡਾਰ ਹੈ, ਗੁਣਾਂ ਦਾ ਮਾਲਕ ਹੈ, ਗੁਣਾਂ ਦਾ ਸੋਮਾ ਹੈ। ਜਪੀਐ ਸਹਿਜ ਧੁਨੀ ਹਾਂ, ਬਈ ਸਹਿਜ ਧੁਨੀ ਦੇ ਵਿੱਚ, ਮਦਰ ਧੁਨੀ ਦੇ ਵਿੱਚ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਰਹੇ ਹਾਂ। ਸਾਧੂ ਰਸਨ ਭਨੀ ਹਾਂ ਛੂਟਨ ਬੈਦ ਸੁਨੀ ਹਾਂ। ਹਜ਼ੂਰ ਕਹਿੰਦੇ ਨੇ ਸਾਧੂ, ਸਤਿਗੁਰੂ ਨੇ ਆਪਣੀ ਰਸਨਾ ਤੋਂ ਸਾਨੂੰ ਇਹ ਉਪਦੇਸ਼ ਦਿੱਤਾ ਹੈ। ਭਨੀ ਦਾ ਅਰਥ ਹੁੰਦਾ ਉਚਾਰਨ ਕਰਨਾ, ਵੀ ਧੰਨ ਗੁਰੂ ਨਾਨਕ ਤੇ ਮਹਾਰਾਜ ਨੇ ਆਪਣੀ ਰਸਨਾ ਤੋਂ ਇਹ ਉਪਦੇਸ਼ ਉਚਾਰਨ ਕੀਤਾ ਹੈ। ਕਿਹੜਾ? ਬਈ ਤੁਸੀਂ ਨਾਮ ਜਪੋ, ਨਾਮ ਜਪ ਕੇ ਪਵ ਸਾਗਰ ਤੋਂ ਪਾਰੋ ਉਤਾਰਾ ਹੁੰਦਾ। ਛੁੱਟਣ ਬੈਦ ਸੁਣੀ ਹਾਂ, ਅਸੀਂ ਗੁਰੂ ਮਹਾਰਾਜ ਦੇ ਮੁੱਖ ਤੋਂ ਇਹੀ ਛੁੱਟਣ ਦੀ ਵਿਧੀ ਤਰਕੀਬ ਸੁਣੀ ਹੈ। ਇਹ ਛੁੱਟਣ ਦਾ ਤਰੀਕਾ ਗੁਰੂ ਦੇ ਮੁੱਖੋਂ ਸੁਣੀ ਹੈ। ਪਾਈਆ ਵੱਡ ਪੁੰਨੀ ਮੇਰੇ ਮਨਾ, ਐ ਮੇਰੇ ਮਨਾ, ਬਈ ਇਹ ਜਿਹੜੀ ਛੁੱਟਣ ਦੀ ਵਿਧੀ ਤਰਕੀਬ ਹੈ, ਇਹ ਵੱਡੇ ਪੁੰਨਾਂ ਦੇ ਨਾਲ ਹੀ ਗੁਰੂ ਦੇ ਪਾਸੋਂ ਪ੍ਰਾਪਤ ਕੀਤੀ ਜਾਂਦੀ ਹੈ, ਕਿਉਂਕਿ ਵੱਡਿਆਂ ਭਾਗਾਂ ਦੇ ਨਾਲ ਹੀ ਗੁਰੂ ਦਾ ਮਿਲਾਪ ਹੁੰਦਾ ਹੈ। ਵੱਡ ਭਾਗੀ ਹਰ ਸੰਗਤ ਪਾਵੇ ਹੈ, ਭਾਗਹੀਨ ਭਰਮ ਝੂਟਾਂ ਖਾਵੇ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀਓ। ਅਤੇ ਫੇਰ ਹੀ ਇਹ ਛੁੱਟਣ ਦੀ ਵਿਧੀ ਪ੍ਰਾਪਤ ਹੁੰਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਖੋਜਹਿ ਜਨ ਮੁਨੀ ਹਾਂ ਸਰਬ ਕਾ ਪ੍ਰਭ ਧਨੀ ਹਾਂ। ਹਜ਼ੂਰ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਾਰੇ ਹੀ ਮੁਨੀ ਲੋਕ ਖੋਜਦੇ ਨੇ। ਮੁਨੀ ਦਾ ਅਰਥ ਮੋਨੀ ਸ਼ਬਦ ਤੋਂ ਮੁਨੀ ਸ਼ਬਦ ਬਣਿਆ। ਮੋਨੀ ਵੀ ਜਿਹੜੇ ਚੁੱਪ ਚਾਪ ਸ਼ਾਂਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਮੋਨੀ ਜਾਂ ਮੁਨੀ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਖੋਜਾ ਜਨ ਮੁਨੀ ਹਾਂ, ਜਿਹੜੇ ਮੁਨੀ ਲੋਕ ਨੇ ਜਿਸ ਵਾਹਿਗੁਰੂ ਦੀ ਖੋਜ ਕਰ ਰਹੇ ਨੇ, ਸਰਬ ਕਾ ਪ੍ਰਭ ਧਨੀ ਹਾਂ। ਹਾਂ ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਮਾਲਕ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਦੁਲਭ ਕਲ ਦੁਨੀ ਹਾਂ ਦੁੱਖ ਬਨਾਸ਼ਨੀ ਹਾਂ। ਹਜ਼ੂਰ ਕਹਿੰਦੇ ਨੇ ਇਸ ਕਲਯੁੱਗ ਦੇ ਵਿੱਚ, ਇਸ ਕਲਯੁੱਗ ਦੀ ਦੁਨੀਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਬੜਾ ਦੁਰਲੱਭ ਹੈ। ਹੋਰ ਤੇ ਸਭ ਚੀਜ਼ਾਂ ਸੌਖੀਆਂ ਲੱਭ ਜਾਂਦੀਆਂ ਹਨ, ਪਰ ਇਸ ਕਲਯੁੱਗ ਦੀ ਦੁਨੀਆਂ ਦੇ ਵਿੱਚ ਵਾਹਿਗੁਰੂ ਦਾ ਨਾਮ ਲੱਭਣਾ ਬਹੁਤ ਔਖਾ ਹੈ। ਦੁੱਖ ਬਨਾਸ਼ਨੀ ਹਾਂ, ਹਜ਼ੂਰ ਕਹਿੰਦੇ ਨੇ ਜਿਸ ਨੂੰ ਵਾਹਿਗੁਰੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਫਿਰ ਉਹ ਸਾਰੇ ਦੁੱਖਾਂ ਨੂੰ ਨਾਸ਼ ਕਰ ਲੈਂਦਾ ਹੈ। ਪ੍ਰਭ ਪੂਰਨ ਆਸਨੀ ਮੇਰੇ ਮਨਾ, ਐ ਮੇਰੇ ਮਨਾ, ਵੀ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ, ਪ੍ਰਭ ਪੂਰਨ ਆਸਨੀ, ਵਾਹਿਗੁਰੂ ਉਸ ਦੀਆਂ ਸਭ ਆਸਾਂ ਵੀ ਪੂਰਨ ਕਰ ਦਿੰਦਾ ਹੈ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ। ਉਹ ਅਕਾਲ ਪੁਰਖ ਵਾਹਿਗੁਰੂ ਭਾਈ ਸਭ ਆਸਾ ਪੂਰਨ ਕਰ ਦਿੰਦਾ ਹੈ। ਮਨ ਸੋ ਸੇਵੀਐ ਹਾਂ ਅਲਖ ਅਭੀਵੀਐ ਹਾਂ। ਹਜ਼ੂਰ ਕਹਿੰਦੇ ਨੇ ਐ ਮਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਕਰਨੀ ਚਾਹੀਦੀ ਹੈ। ਉਹ ਕੈਸਾ ਹੈ ਵਾਹਿਗੁਰੂ? ਉਹ ਅਲਖ ਅਭੀਵੀਐ ਹਾਂ, ਉਹ ਅਲਖ ਲਖਣ ਤੋਂ ਰਹਿਤ, ਤੇ ਅਭੀਵੀਆ ਦਾ ਅਰਥ ਵੀ ਭੇਦ ਤੋਂ ਰਹਿਤ ਹੈ। ਨਾ ਉਹ ਬੁੱਧੀ ਕਰਕੇ ਲਿਖਿਆ ਜਾਂਦਾ ਹੈ, ਨਾ ਕਿਸੇ ਹੋਰ ਢੰਗ ਦੇ ਨਾਲ ਉਹਦਾ ਕਦੀ ਕਿਸੇ ਨੂੰ ਭੇਤ ਲੱਭਿਆ ਹੈ। ਤਾਸਿਓ ਪ੍ਰੀਤ ਕਰ ਹਾਂ ਬਿਨਸ ਨਾ ਜਾਏ ਮਰ ਹਾਂ। ਹਜ਼ੂਰ ਕਹਿੰਦੇ ਨੇ ਮੈਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੀ ਪ੍ਰੀਤੀ ਕਰ ਰਿਹਾ ਹਾਂ, ਬਿਨਸ ਨਾ ਜਾਏ ਮਰ ਹਾਂ। ਨਾ ਕਦੀ ਉਹ ਨਾਸ਼ ਹੀ ਹੁੰਦਾ ਹੈ, ਤੇ ਨਾ ਹੀ ਕਦੇ ਉਹ ਜਾਏ ਜੰਮਦਾ ਹੈ, ਨਾ ਹੀ ਕਦੀ ਮਰਦਾ ਹੈ। ਗੁਰ ਤੇ ਜਾਣਿਆ ਹਾਂ ਨਾਨਕ ਮਨ ਮਾਨਿਆ ਮੇਰੇ ਮਨਾ, ਐ ਮੇਰੇ ਮਨਾ, ਗੁਰ ਤੇ ਜਾਣਿਆ ਹਾਂ, ਮੈਂ ਗੁਰੂ ਦੀ ਕਿਰਪਾ ਨਾਲ ਉਸਨੂੰ ਜਾਣਿਆ ਹੈ। ਨਾਨਕ ਮਨ ਮਾਨਿਆ ਮੇਰੇ ਮਨਾ, ਐ ਮੇਰੇ ਮਨਾ, ਤੇ ਹੁਣ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਤੇ ਮੰਨ ਗਿਆ ਹੈ। ਆਸਾਵਰੀ ਮਹੱਲਾ ਪੰਜਵਾਂ, ਏਕਾ ਓਟ ਗਹੋ ਹਾਂ ਗੁਰ ਕਾ ਸ਼ਬਦ ਕਹੋ ਹਾਂ। ਹੁਣ ਅੱਗੇ ਫਿਰ ਆਸਾਵਰੀ ਦੇ ਚੌਥੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਮਨ ਨੂੰ ਉਪਦੇਸ਼ ਦਿੰਦੇ ਨੇ, ਏਕਾ ਓਟ ਗਹੋ ਹਾਂ। ਹਾਂ ਹੇ ਭਾਈ, ਤੂੰ ਇੱਕ ਵਾਹਿਗੁਰੂ ਦੇ ਨਾਮ ਦੀ ਓਟ ਗਹੋ ਗ੍ਰਹਿਣ ਕਰ, ਤੇ ਨਾਲ ਹੀ ਗੁਰ ਕਾ ਸ਼ਬਦ ਕਹੋ ਹਾਂ। ਹਾਂ ਹੇ ਭਾਈ, ਤੂੰ ਗੁਰੂ ਦਾ ਸ਼ਬਦ ਵੀ, ਜੋ ਗੁਰੂ ਦਾ ਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ ਅਥਵਾ ਮੂਲ ਮੰਤਰ ਹਰ ਨਾਮ ਰਸਾਇਣ, ਵੀ ਤੂੰ ਇਹਨੂੰ ਵੀ ਆਪਣੀ ਰਸਨਾ ਤੋਂ ਜਪ। ਆਗਿਆ ਸਤ ਸਹੋ ਹਾਂ ਮਨਹ ਨਿਧਾਨ ਲਹੋ ਹਾਂ। ਹਜ਼ੂਰ ਕਹਿੰਦੇ ਨੇ ਹਾਂ ਹੇ ਭਾਈ, ਹੇ ਮਨਾ, ਤੂੰ ਗੁਰੂ ਦੀ ਆਗਿਆ ਨੂੰ ਸਤ ਕਰਕੇ ਸਹਾਰ, ਗੁਰੂ ਦੀ ਆਗਿਆ ਨੂੰ ਸਤ ਬਚਨ ਕਹਿ ਕੇ ਮਨ, ਮਨਹ ਨਿਧਾਨ ਲਹੋ ਹਾਂ। ਹਾਂ ਹੇ ਭਾਈ, ਫਿਰ ਤੂੰ ਆਪਣੇ ਮਨ ਦੇ ਵਿੱਚੋਂ ਹੀ ਤੇ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕਰ ਸਕਦਾ ਹੈ। ਸੁਖ ਹੈ ਸਮਾਈਐ ਮੇਰੇ ਮਨਾ, ਐ ਮੇਰੇ ਮਨਾ, ਫੇਰ ਇਸ ਤਰ੍ਹਾਂ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਗੁਰੂ ਦੀ ਆਗਿਆ ਮੰਨ ਕੇ, ਤੇ ਫਿਰ ਹਮੇਸ਼ਾ ਲਈ ਸੁਖ ਦੇ ਵਿੱਚ ਲੀਨ ਹੋ ਜਾਈਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜੀਵਤ ਜੋ ਮਰੈ ਹਾਂ ਦੁੱਤਰ ਸੋ ਤਰੈ ਹਾਂ। ਗੁਰਮੁਖੋ ਜਿਹੜਾ ਗੁਰਸਿੱਖ ਮਾਈ ਪਾਈ ਜੀਵਤ ਪਾਉ ਤੋਂ ਮਰ ਜਾਂਦਾ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡੇ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਜਿਹੜਾ ਜਿਉਂਦੇ ਜੀ ਮਰ ਜਾਂਦਾ ਹੈ, ਜੀਵਤ ਪਾਉ ਤੋਂ ਮਰ ਜਾਂਦਾ ਹੈ, ਜਿਉਂਦੇ ਜੀ ਸੰਸਾਰ ਦਾ ਅਤੇ ਸਰੀਰ ਦਾ ਮੋਹ ਤਿਆਗ ਦਿੰਦਾ ਹੈ, ਦੁੱਤਰ ਸੋ ਤਰੇ ਹਾਂ। ਹਾਂ ਹੇ ਭਾਈ, ਫਿਰ ਉਹ ਦੁਸ਼ਤਰ ਸੰਸਾਰ ਤੋਂ, ਇਸ ਭਵ ਸਾਗਰ ਤੋਂ ਤਰ ਜਾਂਦਾ ਹੈ।